ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ। ਮਹੱਲਾ ਚੌਥਾ, ਘਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਸਿਮਰੋ ਅਗਮ ਅਪਾਰਾ, ਜਿਸ ਸਿਮਰਤ ਦੁੱਖ ਮਿਟਾ ਹਮਾਰਾ। ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ। ਹਰ ਹਰ ਸਿਮਰੋ ਅਗਮ ਅਪਾਰਾ, ਜਿਸ ਸਿਮਰਤ ਦੁੱਖ ਮਿਟਾ ਹਮਾਰਾ। ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ। ਹਰ ਗੁਣ ਗਾਵੋ ਮੀਤ ਹਮਾਰੇ, ਹਰ ਹਰ ਨਾਮ ਰੱਖੋ ਉਰ ਤਾਰੇ। ਹਰ ਹਰ ਅੰਮ੍ਰਿਤ ਬਚਨ ਸੁਣਾਵੋ, ਗੁਰ ਮਿਲਿਆ ਪ੍ਰਗਟ ਹੋਈ ਰਾਮ। ਮਧਸੂਦਨ ਹਰ ਮਾਧੋ ਪ੍ਰਾਨਾ, ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ। ਹਰ ਹਰ ਦਇਆ ਕਰੋ ਗੁਰ ਮਿਲੋ, ਪੁਰਖ ਨਿਰੰਜਨ ਸੋਈ ਰਾਮ। ਹਰ ਹਰ ਨਾਮ ਸਦਾ ਸੁਖ ਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ। ਹਰ ਹਰ ਮਹਾਂਪੁਰਖ ਗੁਰ ਮਿਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ। ਹਰ ਹਰ ਨਾਮ ਸਦਾ ਸੁਖ ਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ। ਹਰ ਹਰ ਮਹਾਂਪੁਰਖ ਗੁਰ ਮਿਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰ ਤੇ ਸਨਮਾਨ ਯੋਗ ਸਤ ਸੰਗੀ ਜਨੋ, ਜਿਤਨੀਆਂ ਵੀ ਸਭ ਸੰਗਤਾਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰੋਜ਼ ਦਰ ਰੋਜ਼ ਇਕੱਤਰ ਹੋ ਕਰਕੇ ਆਏ ਹੋਏ ਮੁੱਖ ਵਾਕ ਸਾਹਿਬ ਜੀ ਦੀ ਕਥਾ ਸਰਵਣ ਕਰਦੇ ਹੋ। ਆਓ ਖਾਲਸਾ ਜੀ, ਜਿੱਥੇ ਵਿਸ਼ੇਸ਼ ਤੌਰ 'ਤੇ ਆਪ ਜੀ ਹਾਰਜੀਰੀਆਂ ਭਰ ਰਹੇ ਹੋ, ਉੱਥੇ ਐਸੇ ਦੀਨ ਦਿਆਲ ਤਿਲਕ ਜੰਜੂ ਦੇ ਰਾਖੇ ਗਊ ਗਰੀਬ ਦੀ ਰੱਖਿਆ ਕਰਨ ਵਾਲੇ ਸਤਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਸਮਾ ਸ਼ਹੀਦੀ ਜਿਹੜੀ ਸ਼ਤਾਬਦੀ ਆਪਾਂ ਮਨਾ ਰਹੇ ਹਾਂ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਅਦੁੱਤੀ ਹੈ। ਮਹਾਰਾਜ ਜੀ ਦੀ ਸ਼ਹਾਦਤ ਲਾਸਾਨੀ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਤਿਲਕ ਨੂੰ ਬਚਾਉਣ ਵਾਸਤੇ, ਜਨੇਊ ਨੂੰ ਬਚਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਬਲੀਦਾਨ ਦਿੱਤਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਹਿੰਦੁਸਤਾਨ ਦੀ ਧਰਤੀ 'ਤੇ ਔਰੰਗਜ਼ੇਬ ਨੇ ਤਹੱਈਆ ਕਰ ਲਿਆ ਸੀ ਕਿ ਜਿਤਨੇ ਵੀ ਸਨਾਤਨੀ ਲੋਕ ਹਨ, ਬ੍ਰਾਹਮਣ ਲੋਕ ਨੇ, ਉਹਨਾਂ ਦੇ ਜਨੇਊ ਲਵਾ ਕੇ ਮੈਂ ਤਿਲਕ ਲਵਾ ਕੇ ਸਾਰਿਆਂ ਨੂੰ ਇਸਲਾਮ ਦੇ ਵਿੱਚ ਲੈ ਕੇ ਆਵਾਂਗਾ। ਸਭ ਤੋਂ ਪਹਿਲਾਂ ਉਸਨੇ ਇਹ ਕਸ਼ਮੀਰ ਤੋਂ ਆਪਣਾ ਕੰਮ ਸ਼ੁਰੂ ਕੀਤਾ। ਕਸ਼ਮੀਰ ਦੇ ਬ੍ਰਾਹਮਣਾਂ ਦੇ ਜਨੇਊ ਉਤਾਰੇ ਗਏ, ਕਸ਼ਮੀਰ ਦੇ ਬ੍ਰਾਹਮਣਾਂ ਦਾ ਤਿਲਕ ਲਾਇਆ ਗਿਆ। ਕਸ਼ਮੀਰ ਦੇ ਵਿੱਚ ਜਿਤਨੇ ਸਨਾਤਨੀ ਬ੍ਰਾਹਮਣ, ਉਹਨਾਂ ਦਾ ਕਤਲੇਆਮ ਕੀਤਾ ਗਿਆ। ਰੋਂਦੇ ਕਰਲਾਉਂਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ। ਤੇ ਜਦੋਂ ਗੁਰੂ ਦੀ ਕੋਈ ਸ਼ਰਨ ਦੇ ਵਿੱਚ ਆਉਂਦਾ ਤੇ ਹਜ਼ੂਰ ਜੀ ਦੇ ਬਚਨ ਹਨ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਸੀਂ ਗੁਰੂ ਦੀ ਸ਼ਰਨ ਵਿੱਚ ਸਰੀਰ ਕਰਕੇ ਬੈਠੇ ਹਾਂ। ਵਿਦਵਾਨਾਂ ਨੇ ਵੈਸੇ ਸ਼ਰਨ ਤਿੰਨ ਪ੍ਰਕਾਰ ਦੀ ਮੰਨੀ ਹੈ, ਮਨ ਕਰਕੇ ਗੁਰੂ ਦੀ ਸ਼ਰਨ ਦੇ ਵਿੱਚ ਜੁੜਨਾ, ਔਰ ਤਨ ਕਰਕੇ ਗੁਰੂ ਦੀ ਸ਼ਰਨ ਦੇ ਵਿੱਚ ਬੈਠਣਾ, ਔਰ ਬਚਨਾ ਰੂਪੀ ਸ਼ਰਨ ਨੂੰ ਬੰਨਿਆ ਹੈ। ਕਸ਼ਮੀਰੀ ਪੰਡਤਾਂ ਨੇ ਆ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਨੂੰ ਕਬੂਲਣਾ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਹੌਸਲਾ ਦਿੰਦਿਆਂ ਹੋਇਆਂ ਕਿਹਾ ਕਿ ਜਾਓ ਜਾ ਕੇ ਤੁਸੀਂ ਔਰੰਗਜ਼ੇਬ ਨੂੰ ਇਹ ਸ਼ਬਦ ਕਹਿ ਦਿਓ ਕਿ ਜੇ ਸਿੱਖਾਂ ਦੇ ਨੌਵੇਂ ਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਤੁਸੀਂ ਇਸਲਾਮ ਵਿੱਚ ਲੈ ਕੇ ਆਵੋ ਤੇ ਅਸੀਂ ਆਪਣੇ ਆਪ ਹੀ ਇਸਲਾਮ ਕਬੂਲ ਕਰ ਲਵਾਂਗੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਮੱਘਰ ਸੁਦੀ 5/1732 ਸਮਤ ਨੂੰ ਮਹਾਰਾਜ ਜੀ ਨੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਖਾਲਸਾ ਜੀ ਆਪਣੀ ਸ਼ਹਾਦਤ ਦਾ ਜਾਮ ਪੀਤਾ। ਮਹਾਰਾਜ ਜੀ ਤੋਂ ਪਹਿਲਾਂ 3 ਸਿੱਖ ਸ਼ਹੀਦ ਕੀਤੇ ਗਏ ਹਨ। ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਖਾਲਸਾ ਜੀ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ, ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਸ਼ਹੀਦਾਂ ਦੀ ਬੜੀ ਵੱਡੀ ਲੰਬੀ ਕਤਾਰ ਹੁੰਦੀ ਹੈ। ਕਿਸੇ ਵਿਦਵਾਨ ਦੇ ਬੜੇ ਪਿਆਰੇ ਬਚਨ ਹਨ, ਸ਼ਹੀਦੋਂ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਮੌਤ ਭੀ ਹਯਾਤ ਹੈ। ਬੜੇ ਵਿਦਵਾਨਾਂ ਦੇ ਪਿਆਰੇ ਬਚਨ ਹਨ, ਡੁੱਲਦਾ ਜਦ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ, ਜਾਂ ਚਰਖੜੀਆਂ ਤੇ ਚੜ੍ਹਦਾ ਕੋਈ ਸ਼ਾਂਤੀ ਦੇ ਸੋਮੇ ਵਗ ਪੈਂਦੇ, ਜਾਂ ਚਰਬੀ ਟਲੇ ਸ਼ਹੀਦਾਂ ਦੀ ਆਸਾ ਦੇ ਦੀਵੇ ਜਗ ਪੈਂਦੇ, ਜਾਂ ਤਾਰਾ ਟੁੱਟਦਾ ਅੱਖੀਆਂ ਚੋਂ ਰੂਹਾਂ ਵਿੱਚ ਚਾਨਣ ਹੋ ਜਾਵੇ, ਉਸਰੇ ਜਦ ਕੰਧ ਮਸੂਮਾਂ ਦੀ ਢੱਠੀ ਹੋਈ ਕੌਮ ਖਲੋ ਜਾਵੇ। ਸਾਡੀ ਕੌਮ ਦੇ ਵਿੱਚ ਇੰਨੇ ਸ਼ਹੀਦ ਹੋਏ ਹਨ ਖਾਲਸਾ ਜੀ, ਅਸੀਂ ਗਿਣਤੀ ਕਰਦੇ ਕਰਦੇ ਥੱਕ ਜਾਂਦੇ ਹਾਂ। ਜੋਗੀ ਅੱਲਾ ਯਾਰ ਖਾਂ ਨੇ ਇੱਕ ਸ਼ਬਦ ਲਿਖਿਆ, ਉਹ ਕਹਿੰਦਾ ਸਿੱਖੋ ਗਿਲਾ ਨਹੀਂ ਤਵੱਜੋ ਦਿਲਾਨਾ ਚਾਹਤਾ ਹੂੰ, ਅਪੀਲ ਕਰਤਾ ਹੂੰ ਸਿੰਘੋ ਕੇ ਕਰਬਲਾ ਕੇ ਲੀਏ। ਉਹਨਾਂ ਨੇ ਮੁਖਾਤਬ ਹੋ ਕੇ ਬਚਨ ਕਹੇ, ਸਿੰਘੋ ਮੇਰਾ ਤੁਹਾਡੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਗਾ, ਮੈਂ ਇੱਕ ਇਸਲਾਮੀ ਰਾਈਟਰ ਹਾਂ, ਮੈਂ ਇੱਕ ਇਸਲਾਮ ਦਾ ਬਹੁਤ ਵੱਡਾ ਲਿਖਾਰੀ ਹਾਂ, ਪਰ ਮੇਰਾ ਤੁਹਾਡੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਗਾ, ਮੈਂ ਤੁਹਾਡਾ ਧਿਆਨ ਕੇਂਦਰਿਤ ਕਰਾਂ ਕਿ ਜਦੋਂ ਵੀ ਤੁਸੀਂ ਆਪਣੇ ਸ਼ਹੀਦੀ ਅਸਥਾਨਾਂ 'ਤੇ ਜਾਵੋ, ਉੱਥੋਂ ਦੀ ਮਿੱਟੀ ਚੱਕ ਕੇ ਤੁਸੀਂ ਆਪਣੇ ਮੱਥੇ ਨਾਲ ਲਾਇਆ ਕਰੋ, ਕਿਉਂਕਿ ਉਸ ਸ਼ਹਾਦਤ ਦੀ ਜਿੱਥੇ ਮਿੱਟੀ ਹੁੰਦੀ ਹੈ ਉੱਥੇ ਸਾਡੇ ਬਜ਼ੁਰਗਾਂ ਦਾ, ਸਾਡੇ ਵਡੇਰਿਆਂ ਦਾ ਖੂਨ ਮਿਲਿਆ ਹੈ। ਜੋਗੀ ਅੱਲਾ ਯਾਰ ਖਾਂ ਨੇ ਸ਼ਬਦ ਕਹੇ ਸੀ, ਦੁਨੀਆਂ ਦੇ ਲੋਕੋ, ਥਾਂ ਥਾਂ 'ਤੇ ਜਾਣ ਦੇ ਨਾਲੋਂ ਇੱਕ ਵਾਰ ਸ਼ਹੀਦਾਂ ਦੀ ਯਾਦ ਦੇ ਉੱਤੇ ਜਾ ਕੇ ਇੱਕ ਵਾਰ ਨਤ ਨਮਸਤਕ ਹੋਵੋ। ਉਹਨੇ ਤਾਂ ਸ਼ਬਦ ਇਹ ਵੀ ਕਹੇ, ਬਸ ਹਿੰਦ ਮੇਂ ਇੱਕ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ, ਚਮਕ ਹੈ ਮੇਰ ਕੀ ਚਮਕੌਰ ਤੇਰੇ ਜ਼ਰਰੋਂ ਮੇਂ, ਜਹਾਂ ਬਣ ਕੇ ਸਤਾਰੇ ਗਏ ਸਮਾ ਕੇ ਲੀਏ। ਸਾਡੇ ਤਾਂ ਸ਼ਹੀਦੀ ਸਥਾਨਾਂ ਦੀਆਂ ਧਰਤੀਆਂ ਨੇ, ਸਾਕਾ ਚਮਕੌਰ ਸਾਹਿਬ ਹੈ, ਫਤਿਹਗੜ੍ਹ ਸਾਹਿਬ ਹੈ, ਚਾਂਦਨੀ ਚੌਂਕ ਹੈ। ਮੈਂ ਕੁਝ ਲੇਖ ਪੜ੍ਹ ਰਿਹਾ ਸੀਗਾ ਖਾਲਸਾ ਜੀ, ਸ਼ੀਆ ਤੇ ਸੁੰਨੀ ਲੋਕਾਂ ਦੇ ਵਿੱਚ ਆਪਸੀ ਮੁੱਠ ਭੇੜ ਹੋਈ। ਇਰਾਕ ਦੀ ਧਰਤੀ ਦੇ ਅੰਦਰ ਇੱਕ ਕੂਬਾ ਸ਼ਹਿਰ ਹੈ, ਉਹ ਕੂਬਾ ਸ਼ਹਿਰ ਤੋਂ ਹਟ ਕੇ ਫਰਾਂਤ ਨਦੀ ਦੇ ਕੰਢੇ ਤੇ ਕਰਬਲਾ ਦਾ ਮੈਦਾਨ ਹੈ। ਉਸ ਕਰਬਲਾ ਦੇ ਮੈਦਾਨ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਦਾ ਦੋਤਰੇ ਹਸਨ ਤੇ ਹੁਸੈਨ ਸ਼ਹੀਦ ਹੋ ਜਾਂਦੇ ਨੇ। ਹਜ਼ਰਤ ਮੁਹੰਮਦ ਸਾਹਿਬ ਦਾ ਜਵਾਈ ਹਜ਼ਰਤ ਅਲੀ ਸ਼ਹੀਦ ਹੋ ਜਾਂਦਾ। ਤੇ ਚੇਤੇ ਰੱਖੋ ਜੇ ਖਾਲਸਾ ਜੀ, ਇੱਥੇ ਬਹੁਤ ਵਿਦਵਾਨਾਂ ਨੇ ਇਹ ਕਿਤਾਬਾਂ ਦੇ ਵਿੱਚ ਲਿਖਿਆ, ਕਹਿੰਦੇ ਜਦੋਂ ਉਹਨਾਂ ਦੇ ਉਹ ਸ਼ਹੀਦੀ ਦਿਨ ਆਉਂਦੇ ਨੇ ਇਸਲਾਮੀ ਲੋਕਾਂ ਦੇ, ਉਹ 40 ਦਿਨਾਂ ਦਾ ਸੋਗ ਸਮਾਗਮ ਮਨਾਉਂਦੇ ਨੇ। ਅਸੀਂ ਇੱਕ ਹਫ਼ਤਾ ਹੁੰਦਾ ਨਾ ਖਾਲਸਾ ਜੀ, ਅਸੀਂ ਇੱਕ ਹਫ਼ਤੇ ਦੇ ਅੰਦਰ ਵੀ ਡੀਜੇ ਲਾਉਣੇ ਆ, ਗਾਉਣ ਵਾਲੇ ਲਾਉਣੇ ਆ। ਇੱਕ ਹਫ਼ਤੇ ਦੇ ਵਿੱਚ ਵੀ ਕੋਈ ਸਿੱਖ ਨਹੀਂ ਜਿਹੜਾ ਫਤਿਹਗੜ੍ਹ ਸਾਹਿਬ ਜਾਵੇ। ਇੱਕ ਹਫ਼ਤੇ ਦੇ ਅੰਦਰ ਅਸੀਂ ਚਮਕੌਰ ਸਾਹਿਬ ਜਾ ਕੇ ਸ਼ਹੀਦਾਂ ਦੀ ਮਿੱਟੀ ਨੂੰ ਮੱਥਾ ਨਹੀਂ ਟੇਕਦੇ। ਅਸੀਂ ਇੱਕ ਹਫ਼ਤੇ ਦੇ ਵਿੱਚ ਜਾ ਕੇ ਸ਼੍ਰੀ ਆਨੰਦਪੁਰ ਸਾਹਿਬ ਨਹੀਂ ਪਹੁੰਚਦੇ। ਤੇ ਇਸਲਾਮੀ ਲੋਕਾਂ ਦਾ 40 ਦਿਨਾਂ ਦਾ ਉਹ ਸੋਗ ਸਮਾਗਮ ਹੁੰਦਾ ਏ ਇਰਾਕ ਦੀ ਧਰਤੀ ਤੇ ਕੂਬਾ ਸ਼ਹਿਰ ਦੇ ਅੰਦਰ। ਉਹ ਆਪਣੇ ਹਸਨ ਤੇ ਹੁਸੈਨ ਦੀ ਯਾਦ ਦੇ ਅੰਦਰ ਹਰੇਕ ਇਸਲਾਮੀ ਲੋਕ ਉੱਥੇ ਪਹੁੰਚਦਾ ਹੈ। ਤੇ ਜੋਗੀ ਜੀ ਕਹਿੰਦੇ, ਸਿੱਖੋ ਮੇਰਾ ਕੋਈ ਤੁਹਾਡੇ ਨਾਲ ਗਿਲਾ ਸ਼ਿਕਵਾ ਨਹੀਂ ਗਾ, ਸਾਡੇ ਇਸਲਾਮੀ ਲੋਕ ਜਿਵੇਂ ਇਰਾਕ ਦੀ ਧਰਤੀ ਤੇ ਸਿਜਦਾ ਕਰਨ ਵਾਸਤੇ ਪਹੁੰਚਦੇ ਹੋ, ਫਿਰ ਤੁਸੀਂ ਕਿਉਂ ਨਹੀਂ ਫਤਿਹਗੜ੍ਹ ਸਾਹਿਬ ਜਾਂਦੇ, ਤੁਸੀਂ ਕਿਉਂ ਨਹੀਂ ਚਮਕੌਰ ਸਾਹਿਬ ਜਾਂਦੇ, ਤੁਸੀਂ ਕਿਉਂ ਨਹੀਂ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜਾਂਦੇ ਜਿੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਹਿੰਦ ਦੀ ਚਾਦਰ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਕਰਤਾਰਪੁਰ ਦੀ ਜੰਗ ਲੜੀ, ਮਹਾਰਾਜ ਜੀ ਦਾ ਪਹਿਲਾ ਨਾਮ ਤਿਆਗ ਮੱਲ ਸੀਗਾ। ਜਦੋਂ ਸ਼ਾਹ ਜਹਾਨ ਕਰਤਾਰਪੁਰ ਦੀ ਜੰਗ ਦੇ ਅੰਦਰ 1,00,000 ਫੌਜਾਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਤੇ ਚੜ੍ਹਾਈ ਕਰਕੇ ਆਇਆ, ਖਾਲਸਾ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਤਿਆਗ ਮੱਲ ਜੀ ਨੇ ਪਿਤਾ ਜੀ ਨੂੰ ਸਨਿਮਰ ਬੇਨਤੀ ਕੀਤੀ, ਪਿਤਾ ਜੀ ਮੈਨੂੰ ਤਲਵਾਰ ਦੇਵੋ, ਮੈਨੂੰ ਕਿਰਪਾਨ ਦੇਵੋ, ਮੈਂ ਵੀ ਆਪਣੀ ਤਲਵਾਰ ਦੇ ਨਾਲ ਇਹ ਜੰਗ ਕਰਨੀ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਤਿਆਗ ਮੱਲ ਜੀ ਤੁਹਾਡੀ ਛੋਟੀ ਉਮਰ ਹੈ, ਪਿਤਾ ਜੀ ਆਪ ਜੀ ਬਖਸ਼ਿਸ਼ ਕਰੋ। ਮਹਾਰਾਜ ਪਾਤਸ਼ਾਹ ਜੀ ਨੇ ਤਲਵਾਰ ਬਖਸ਼ਿਸ਼ ਕੀਤੀ ਬਾਬਾ ਤਿਆਗ ਮੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ। ਕਰਤਾਰਪੁਰ ਦੀ ਜੰਗ ਦੇ ਵਿੱਚ ਇਹੋ ਜਿਹੇ ਜੌਹਰ ਦਿਖਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ, ਇਹੋ ਜਿਹਾ ਜੰਗ ਕੀਤਾ ਖਾਲਸਾ ਜੀ, ਜੰਗ ਦੀ ਜਿੱਤ ਪ੍ਰਾਪਤ ਹੋਈ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੰਗ ਦੀ ਸਮਾਪਤੀ ਤੋਂ ਬਾਅਦ ਸਾਰੇ ਸਿੱਖਾਂ ਨੂੰ ਸਰੋਪੇ ਦੀ ਬਖਸ਼ਿਸ਼ ਕਰ ਰਹੇ ਸਨ, ਸਾਰਿਆਂ ਨੂੰ ਸਨਮਾਨ ਦੇ ਰਹੇ ਸਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਮਹਾਰਾਜ ਜੀ ਦੇ ਸਨਮੁੱਖ ਹੋਏ ਹਨ। ਮਹਾਰਾਜ ਪਾਤਸ਼ਾਹ ਜੀ ਆਪਣੇ ਸਾਹਿਬਜ਼ਾਦੇ ਵੱਲ ਦੇਖਿਆ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਬਾਲਕ ਸਪੁੱਤਰ ਸਾਹਿਬਜ਼ਾਦੇ, ਮੇਰੇ ਸੰਤ ਰੂਪ ਪੁੱਤਰ ਜੀ, ਜਦੋਂ ਤੁਹਾਡਾ ਜਨਮ ਹੋਇਆ ਸੀ, ਪ੍ਰਕਾਸ਼ ਹੋਇਆ ਸੀ, ਤੇ ਅਸੀਂ ਆਪ ਜੀ ਦਾ ਨਾਮ ਤਿਆਗ ਮਲ ਰੱਖਿਆ, ਕਿਉਂਕਿ ਤੁਹਾਡੇ ਵਿੱਚ ਬੜੀ ਤਿਆਗ ਦੀ ਬਿਰਤੀ ਸੀਗੀ, ਤੁਸੀਂ ਮੇਰੇ ਸੰਤ ਪੁੱਤਰ ਸਨ। ਇੰਨੀ ਵੱਡੀ ਤਿਆਗ ਦੀ ਬਿਰਤੀ ਹੈ, ਵਿਦਵਾਨਾਂ ਨੇ ਲਿਖਿਆ ਕਿ ਇੱਕ ਵਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ, ਜਦੋਂ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਜੰਗ ਚੜ੍ਹੀ ਹੈ ਨਾ, ਤੇ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਬਰਾਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਗਏ, ਬੜੀ ਸੋਹਣੀ ਪੁਸ਼ਾਕ ਪਾਈ ਸੀਗੀ, ਤੇ ਬਰਾਤ ਦੇ ਵਿੱਚ ਇੱਕ ਬ੍ਰਾਹਮਣ ਨੇ ਆ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਤੁਸੀਂ ਗੁਰੂਆਂ ਦੇ ਸਾਹਿਬਜ਼ਾਦੇ ਹੋ, ਤੁਸੀਂ ਬੜੀ ਸੁੰਦਰ ਪੁਸ਼ਾਕ ਪਾਈ ਹੋਈ ਹੈ, ਪੁਸ਼ਾਕ ਮੈਨੂੰ ਦੇ ਦਿਓ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਝੱਟ ਹੀ ਆਪਣੀ ਬੜੀ ਸੋਹਣੀ ਵਸਤਰ, ਸੋਨੇ ਤੇ ਚਾਂਦੇ ਦੀਆਂ ਤਾਰਾਂ ਦੇ ਨਾਲ ਕੱਢੇ ਹੋਏ ਵਸਤਰ ਲਾ ਕਰਕੇ ਉਸ ਬ੍ਰਾਹਮਣ ਨੂੰ ਦੇ ਦਿੱਤੇ। ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਇੰਨਾ ਵੱਡਾ ਤਿਆਗ, ਖਾਲਸਾ ਜੀ ਕਿਹਾ ਤੁਸੀਂ ਮੇਰੇ ਸੰਤ ਪੁੱਤਰ ਹੋ, ਤੁਹਾਡੇ ਅੰਦਰ ਏਡਾ ਵੱਡਾ ਤਿਆਗ ਬਿਰਤੀ ਹੈ, ਤੁਹਾਡਾ ਨਾਮ ਤਿਆਗ ਮਲ ਰੱਖਿਆ ਸੀ, ਪਰ ਅੱਜ ਤੁਸੀਂ ਕਰਤਾਰਪੁਰ ਦੀ ਜੰਗ ਦੇ ਵਿੱਚ ਇਹੋ ਜਿਹੇ ਜ਼ੋਰ ਦਿਖਾਏ, ਪੁੱਤਰਾ ਅੱਜ ਦੂਸਰਿਆਂ ਨੂੰ ਸਰੋਪੇ ਦੇ ਰਹੇ ਹਾਂ, ਸਨਮਾਨ ਦੇ ਰਹੇ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਅੱਜ ਤੁਹਾਡਾ ਨਾਮ ਬਦਲ ਕੇ ਤਿਆਗ ਮਲ ਤੋਂ ਤੇਗ ਬਹਾਦਰ ਰੱਖ ਦਿੱਤਾ ਗਿਆ, ਤੁਸੀਂ ਅੱਜ ਤੋਂ ਤੇਗ ਬਹਾਦਰ ਹੋ, ਤੇਗ ਦੇ ਧਨੀ, ਤੇਗ ਦੇ ਬਹਾਦਰ ਹੋ। ਜਿਸ ਕਰਤਾਰਪੁਰ ਦੀ ਜੰਗ ਦੇ ਅੰਦਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਖਾਲਸਾ ਜੀ ਜ਼ੋਰ ਦਿਖਾਏ, ਉਹ ਅੱਜ ਤਲਵਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਹੈ। ਉਸ ਤਲਵਾਰ ਦੇ ਉੱਪਰ ਲਿਖਿਆ ਹੈ, ਗੁਰੂ ਤੇਗ ਬਹਾਦਰ ਸਮਤ 1713, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਹੈ, ਮਹਾਰਾਜ ਜੀ ਦੇ ਸਾਰੇ ਸ਼ਸਤਰ ਬਸਤਰ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਪਹਿਲਾਂ ਜਲਾਦ ਜਲਾਲੋਦੀਨ ਆਇਆ ਮਹਾਰਾਜ ਪਾਤਸ਼ਾਹ ਜੀ ਦੇ ਸਾਹਮਣੇ, ਔਰੰਗਜ਼ੇਬ ਆਇਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗੇ, ਤੁਸੀਂ ਇਸਲਾਮ ਕਬੂਲ ਕਰ ਲਵੋ। ਮਹਾਰਾਜ ਜੀ ਕਹਿੰਦੇ, ਔਰੰਗਜ਼ੇਬ, ਜਿਵੇਂ ਤੁਹਾਨੂੰ ਧਰਮ ਪਿਆਰਾ, ਸਾਨੂੰ ਵੀ ਇਸੇ ਤਰ੍ਹਾਂ ਧਰਮ ਪਿਆਰਾ ਹੈ। ਮਹਾਰਾਜ ਪਾਤਸ਼ਾਹ ਜੀ, ਫਿਰ ਕੋਈ ਸ਼ਕਤੀ ਦਿਖਾਉਣਾ ਕਰੋ। ਹਜ਼ੂਰ ਜੀ ਨੇ ਬਚਨ ਕਹੇ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਣ ਕੇ ਆਵਤ ਲਾਜਾ। ਅਸੀਂ ਜਿਹੜੇ ਨਾਟਕ ਚੇਟਕ ਕਰਕੇ ਜਿਹੜੇ ਦਿਖਾਉਣੇ, ਇਹ ਪ੍ਰਭੂ ਦੇ ਪਿਆਰਿਆਂ ਨੂੰ ਸ਼ਰਮਸ਼ਾਰ ਆਉਂਦੀ ਹੈ। ਤੇ ਜਲਾਦ ਜਲਾਲੋਦੀਨ ਤੇ ਔਰੰਗਜ਼ੇਬ ਨੇ ਕਿਹਾ ਸੀਗਾ, ਮਹਾਰਾਜ ਫਿਰ ਸਾਡੀ ਤਲਵਾਰ ਜਿਹੜੀ ਉਹ ਲਮਕ ਰਹੀ ਹੈ। ਤੇ ਮਹਾਰਾਜ ਜੀ ਨੇ ਮਖਾਤਪ ਹੋ ਕੇ ਬਚਨ ਕਹੇ ਸੀ, ਮੈਂ ਵੀ ਤਲਵਾਰ ਤੇ ਕੱਢ ਲੈ, ਤਲਵਾਰ ਤੋਂ ਵੀ ਇੱਕ ਦੋ ਨੀ ਪਰਖ ਲੈ 100 ਤੇਗਾਂ, ਮੈਨੂੰ ਲਕਵਾ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ 100 ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਦੇਖ ਪਿਤਾ ਦੀਆਂ ਪਹਿਨੀਆਂ 2 ਤੇਗਾਂ, ਹੁਣ ਵੇਖੇਗਾ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ 100 ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਏਗੀ ਤੇਰੀਆਂ 100 ਤੇਗਾਂ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਔਰੰਗਜ਼ੇਬ ਜਲਾਲੋਦੀਨ, ਸਾਨੂੰ ਕਿਹੜੀ ਤਲਵਾਰ ਦਾ ਤੂੰ ਡਰ ਦੇਣਾ ਚਾਹੁੰਦਾ, ਜਿਹੜੀ ਅਸੀਂ ਕਰਤਾਰਪੁਰ ਦੇ ਜੰਗ ਦੇ ਵਿੱਚ ਵਰਤੀ ਤਲਵਾਰ, ਜਿਹੜੀ ਤਲਵਾਰਾਂ ਸਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਪਾਤਸ਼ਾਹ ਜੀ ਨੇ 2 ਤਲਵਾਰਾਂ ਪਹਿਨੀਆਂ, ਹੁਣ ਵੇਖੇਗਾ ਆਉਣ ਵਾਲੇ ਸਮੇਂ ਵਿੱਚ ਸਾਡੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਪਹਿਨਣੀ ਹੈ, ਤੇ ਤੇਰੀਆਂ ਤਲਵਾਰਾਂ ਮੇਰੇ ਸਾਹਿਬਜ਼ਾਦੇ ਦੇ ਅੱਗੇ ਵਿੰਗੀਆਂ ਹੋ ਜਾਣੀਆਂ ਨੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਖਾਲਸਾ ਜੀ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦਿੱਤੀ। ਇਹੋ ਜਿਹਾ ਸ਼ਹਾਦਤ ਦਾ ਸਮਾਂ ਸੀ, ਦਿੱਲੀ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਸਿੱਖ ਸਨ, ਸਨਾਤਨੀ ਲੋਕ ਸਨ, ਉਹ ਘਰਾਂ ਦੇ ਵਿੱਚ ਬੈਠੇ ਸਨ, ਕੋਈ ਬਾਹਰ ਨਹੀਂ ਨਿਕਲ ਕੇ ਆਇਆ। ਇੱਕ ਵਾਰ ਹਨੇਰੀ ਝੱਖੜ ਤੂਫਾਨ ਆਇਆ ਹੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਧੜ ਪਿਆ ਹੋਇਆ ਖਾਲਸਾ ਜੀ। ਮਹਾਰਾਜ ਪਾਤਸ਼ਾਹ ਜੀ ਦਾ ਸੀਸ ਲੈਣ ਵਾਸਤੇ ਪਹਿਲਾਂ ਹੀ ਬਾਬਾ ਜੈਤਾ ਸਾਹਿਬ ਜੀ ਤਿਆਰਪੁਰ ਤਿਆਰ ਸਨ। ਰੂੰ ਦੇ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸੀਸ ਲਪੇਟ ਕੇ ਬੜੇ ਅਦਬ ਦੇ ਨਾਲ ਖਾਲਸਾ ਜੀ ਬਾਬਾ ਜੀਵਨ ਸਿੰਘ ਬਾਬਾ ਜੈਤਾ ਜੀ ਦਿੱਲੀ ਤੋਂ ਰਵਾਨਾ ਹੋਏ ਹਨ। ਖਾਲਸਾ ਜੀ ਤਰਾਵੜੀ ਪਹੁੰਚੇ ਹਨ, ਤਰਾਵੜੀ ਤੋਂ ਰਵਾਨਾ ਹੋਏ ਨੇ, ਅੱਗੇ ਖਾਲਸਾ ਜੀ ਇਸੇ ਤਰ੍ਹਾਂ ਅੰਬਾਲੇ ਪਹੁੰਚੇ ਹਨ, ਨਾਭੇ ਪਹੁੰਚੇ ਹਨ। ਪੜਾ ਦਰਾ ਪੜਾ ਕਰਦੇ ਹੋਏ ਬਾਬਾ ਜੀਵਨ ਬਾਬਾ ਜੈਤਾ ਜੀ ਖਾਲਸਾ ਜੀ ਜਿੱਥੇ ਅੱਜ ਗੁਰਦੁਆਰਾ ਬਵਾਨਗੜ੍ਹ ਸਾਹਿਬ ਹੈ ਕੀਰਤਪੁਰ ਸਾਹਿਬ ਇੱਥੇ ਪਹੁੰਚੇ ਹਨ। ਮਹਾਰਾਜ ਪਾਤਸ਼ਾਹ ਜੀ ਦਾ ਸੀਸ ਛਾਤੀ ਦੇ ਨਾਲ ਲਾਇਆ ਹੈ। ਇੱਥੇ ਅੱਗੇ ਸੁਨੇਹਾ ਭੇਜਿਆ ਗਿਆ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਰਿਵਾਰ ਤੇ ਸਿੱਖਾਂ ਨੂੰ। ਮਾਤਾ ਨਾਨਕੀ ਜੀ ਬਹੁਤ ਵਿਰਾਗ ਕਰ ਰਹੇ ਸਨ, ਮਾਤਾ ਗੁਜਰ ਕੌਰ ਜੀ, ਮਾਮਾ ਕਿਰਪਾਲ ਚੰਦ ਜੀ, ਹੋਰ ਜਿੰਨੇ ਵੀ ਖਾਲਸਾ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਸਨ, ਉਹ ਪਾਲਕੀ ਨੂੰ ਸੁਸ਼ੋਭਿਤ ਕਰ ਕਰਕੇ ਸੰਗਤਾਂ ਵਾਹਿਗੁਰੂ ਜੀ ਦਾ ਜਾਪ ਜਪਦੀਆਂ ਤੇ ਜਪਾਉਂਦੀਆਂ ਹੋਈਆਂ ਕੀਰਤਪੁਰ ਸਾਹਿਬ ਪਹੁੰਚੀਆਂ, ਜਿੱਥੇ ਅੱਜ ਗੁਰਦੁਆਰਾ ਬਵਾਨਗੜ੍ਹ ਸਾਹਿਬ ਬਣਿਆ ਖਾਲਸਾ ਜੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸੀਸ ਪਾਲਕੀ ਦੇ ਵਿੱਚ ਸੁਸ਼ੋਭਿਤ ਕੀਤਾ। ਨਾਮ ਜਪਦੀਆਂ ਜਪਦੀਆਂ ਸੰਗਤਾਂ ਜਿੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਹੈ, ਸ਼੍ਰੀ ਆਨੰਦਪੁਰ ਸਾਹਿਬ, ਇੱਥੇ ਚੰਦਨ ਦੀ ਚਿਖਾ ਖਾਲਸਾ ਜੀ ਸਜਾਈ ਗਈ। ਚੰਦਨ ਦੀ ਚਿਖਾ ਦੇ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸੀਸ ਰੱਖਿਆ ਹੈ। ਸੰਗਤਾਂ ਆਸੇ ਪਾਸੇ ਮਹਾਰਾਜ ਜੀ ਦੇ ਅਦਬ ਦੇ ਵਾਸਤੇ ਖੜੀਆਂ ਹਨ। ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਸਾਹਮਣੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਉੱਥੇ ਖੜੇ ਹਨ। ਮਹਾਰਾਜ ਜੀ ਦੇ ਵਾਸਤੇ ਚੰਦਨ ਦੀ ਚਿਖਾ ਤਿਆਰ ਕੀਤੀ ਗਈ। ਜਪਜੀ ਸਾਹਿਬ ਜੀ ਦਾ ਪਾਠ ਹੋਇਆ, ਸੋਲਾ ਸਾਹਿਬ ਜੀ ਦਾ ਪਾਠ ਹੋਇਆ। ਚੰਦਨ ਦੀ ਚਿਖਾ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਗਨੀ ਭੇਟਾ ਕੀਤੀ ਹੈ ਤੇ ਨਾਲ ਬਾਬਾ ਜੀਵਨ ਸਿੰਘ ਬਾਬਾ ਜੈਤਾ ਜੀ ਨੂੰ ਪੁੱਛਿਆ ਸੀਗਾ। ਕਹਿਣ ਲੱਗੇ, ਮਹਾਂਪੁਰਖੋ ਤੁਸੀਂ ਦੱਸੋ, ਜਦੋਂ ਸਾਡੇ ਪਿਤਾ ਜੀ ਨੇ ਸ਼ਹਾਦਤ ਦਿੱਤੀ ਦਿੱਲੀ ਚਾਂਦਨੀ ਚੌਂਕ ਦੇ ਵਿੱਚ, ਉਦੋਂ ਦਿੱਲੀ ਵਿੱਚ ਕਿੰਨੇ ਸਿੱਖ ਸਨ, ਉਦੋਂ ਦਿੱਲੀ ਦੇ ਵਿੱਚ ਕਿਤਨੇ ਸਨਾਤਨੀ ਲੋਕ ਸਨ ਜਿਹੜੇ ਬਾਹਰ ਆਏ ਸਨ? ਤੇ ਬਾਬਾ ਜੈਤਾ ਜੀ ਨੇ ਬੇਨਤੀ ਕੀਤੀ ਸੀ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਪਿਤਾ ਜੀ, ਸਿੱਖ ਤਾਂ ਬਹੁਤ ਸਨ ਪਰ ਔਰੰਗਜ਼ੇਬ ਬਾਦਸ਼ਾਹ ਦੇ ਭੈ ਦੇ ਕਾਰਨ ਉਹ ਬਾਹਰ ਨਹੀਂ ਆਏ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸ਼ਹਾਦਤ ਦਾ ਜਾਮ ਪੀ ਗਏ। ਜਦੋਂ ਇਹ ਸ਼ਬਦ ਨਾਲੇ ਬਾਬਾ ਜੈਤਾ ਜੀ ਸੁਣਾ ਰਹੇ ਸਨ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਿਹਰੇ ਤੇ ਸਰੂਰ, ਤੇਜ ਪ੍ਰਤਾਪ, ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚ ਵੀਰ ਰਸ ਆ ਰਿਹਾ ਸੀ। ਮਹਾਰਾਜ ਜੀ ਨੇ ਆਪਣੇ ਕਿਰਪਾਨ ਦੇ ਮੁੱਠੇ ਨੂੰ ਹੱਥ ਪਾ ਕੇ ਤਲਵਾਰ ਕੱਢ ਕੇ ਕਿਹਾ ਸੀ, ਚੂੰ ਕਰ ਅੱਜ ਹਮ ਹੀਲ ਤੇ ਦਰ ਗੁਜਸ਼ਿਤ, ਹਲਾਲ ਅਸਤਨ ਬੁਰਦਨ ਬਾਦ ਸ਼ਮਸ਼ੀਰ ਦਸਤ। ਮਹਾਰਾਜ ਜੀ ਕਹਿੰਦੇ, ਜਦੋਂ ਦਲੀਲ ਵਕੀਲ ਤੇ ਅਪੀਲ ਖਤਮ ਹੋ ਜਾਏ ਬਾਬਾ ਜੀ, ਉਦੋਂ ਤਲਵਾਰ ਚੱਕਣੀ ਜਾਇਜ਼ ਹੈ। ਖਗ ਖੰਡ ਬਹੰਡੰਗ ਖਲ ਦਲ ਖੰਡੰਗ ਅਤਰਨ ਮੰਡੰਗ ਬਰ ਬੰਡੰਗ ਭੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਭੰਗ ਸੁਖ ਸੰਤਾਂ ਕਰਨੰਗ ਦੁਰਮਤ ਦਰਨੰਗ ਕਿਲਬਖ ਹਰਨੰਗ ਆ ਸਰਨੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤ ਪਾਰਨੰਗ ਜੈ ਤੇਗੰ। ਇਹ ਤੇਗ ਦੀ ਹਮੇਸ਼ਾ ਜੈ ਹੋਵੇਗੀ, ਜੈ ਜੈਕਾਰ ਹੋਵੇਗੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਹੁਣ ਵੀ ਖਾਲਸਾ ਜੀ 29 ਤਰੀਕ ਨੂੰ ਬਹੁਤ ਵੱਡੀ ਸਮਾਪਤੀ ਹੋ ਰਹੀ ਹੈ ਸ਼ਤਾਬਦੀ ਦੀ। ਸਾਨੂੰ ਸਾਰਿਆਂ ਨੂੰ 29 ਤਰੀਕ ਤੱਕ ਸ਼੍ਰੀ ਆਨੰਦਪੁਰ ਸਾਹਿਬ ਪਹੁੰਚਣਾ ਚਾਹੀਦਾ। ਕਈ ਵਾਰ ਅਸੀਂ ਸੋਚਦੇ ਹਾਂ ਕਿ ਮਹਾਰਾਜ ਜੀ ਦੇ ਸ਼ਹਾਦਤ ਦਾ ਦਿਨ ਮਨਾ ਲਿਆ ਹੈ, ਬਸ ਇੱਥੋਂ ਤੱਕ ਹੀ ਸਿੱਖ ਸੀਮਤ ਨਹੀਂ। ਖਾਲਸਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਲੈ ਕੇ ਆਉਂਦਿਆਂ ਕਈ ਦਿਨ ਲੱਗ ਗਏ ਸਨ। ਫਿਰ ਸੀਸ ਦਾ ਸੰਸਕਾਰ ਧੜ ਤੋਂ ਮੰਗਰੋਂ ਹੋਣਾ ਕੀਤਾ ਸੀ ਖਾਲਸਾ ਜੀ। ਇਸੇ ਕਰਕੇ ਭਾਵੇਂ ਕੁਝ ਕਹਿਣ ਲੋਕ ਪਰ ਤੁਸੀਂ ਸ਼੍ਰੀ ਆਨੰਦਪੁਰ ਸਾਹਿਬ 29 ਤਰੀਕ ਤੱਕ ਪਹੁੰਚੋ। ਉੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮਾਪਤੀ ਜਿਹੜੀ ਸ਼ਤਾਬਦੀ ਹੈ ਉਹ 29 ਤਰੀਕ ਨੂੰ ਹੀ ਹੋਣੀ ਅਰਦਾਸਾ ਸੋਧ ਕੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਧੜ ਪਿਆ ਹੈ। ਮਹਾਰਾਜ ਪਾਤਸ਼ਾਹ ਜੀ ਦਾ ਇੱਕ ਸਿੱਖ ਆਇਆ ਜਿਸ ਦਾ ਨਾਮ ਬਾਬਾ ਲੱਖੀ ਸ਼ਾਹ ਸੀਗਾ। ਬਾਬਾ ਲੱਖੀ ਸ਼ਾਹ ਬਾਬਾ ਮੱਖਣ ਸ਼ਾਹ ਜੀ ਦੇ ਅੰਸ਼ ਤੇ ਵੰਸ਼ ਦੇ ਵਿੱਚੋਂ ਸਨ। ਉਹਦੇ ਕੋਲੇ ਉਸ ਸਮੇਂ ਖਾਲਸਾ ਜੀ 500 ਗੱਡੇ ਸਨ ਰੂੰ ਦੇ। ਉਹ ਗੱਡਿਆਂ ਨੂੰ ਨਾਲ ਲੈ ਕੇ ਆਇਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਸੁਣਨਾ ਪਿਆ। ਮੈਂ ਕਹਿੰਦਾ ਨਾ ਗੁਰਮੁਖੋ, ਚੇਤੇ ਰੱਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੁਨੀਆਂ ਦੇ ਪਹਿਲੇ ਇਹੋ ਜਿਹੇ ਸ਼ਹੀਦ ਹਨ ਜਿਨ੍ਹਾਂ ਦੇ ਧੜ ਦਾ ਸੰਸਕਾਰ ਦਿੱਲੀ ਹੋਇਆ ਤੇ ਸੀਸ ਦਾ ਸੰਸਕਾਰ ਖਾਲਸਾ ਜੀ ਸ਼੍ਰੀ ਆਨੰਦਪੁਰ ਸਾਹਿਬ ਹੋਇਆ। ਕੋਈ ਇਸ ਤਰ੍ਹਾਂ ਦੁਨੀਆਂ ਦੇ ਵਿੱਚ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਧੜ ਦਾ ਜਿਹੜਾ ਖਾਲਸਾ ਜੀ ਸੰਸਕਾਰ ਬਾਬਾ ਲੱਖੀ ਸ਼ਾਹ ਨੇ ਗੱਡਿਆਂ ਦੀ ਰੂੰ ਦੇ ਵਿੱਚ ਰੱਖ ਕੇ ਬੜੇ ਅਦਬ ਦੇ ਨਾਲ ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਹੈ, ਇਹ ਬਾਬਾ ਲੱਖੀ ਸ਼ਾਹ ਜੀ ਦਾ ਘਰ ਸੀਗਾ, ਝੌਂਪੜਾ ਸੀ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ, ਕਹਿੰਦੇ ਝੌਂਪੜਾ ਸੀਗਾ ਬੜਾ ਵੱਡਾ। ਉਸ ਝੌਂਪੜਿਆਂ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਧੜ ਰੱਖ ਕੇ ਖਾਲਸਾ ਜੀ ਬਾਬਾ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ। ਨਾਲ ਅਰਦਾਸਾਂ ਕਰਦਾ ਬਾਬਾ ਲੱਖੀ ਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਬਸ ਇਸੇ ਤਰ੍ਹਾਂ ਆਪ ਜੀ ਦੇ ਧੜ ਦਾ ਸੰਸਕਾਰ ਪ੍ਰਵਾਨ ਕਰੋ ਜੇ। ਮਹਾਰਾਜ ਅੰਦਰੋਂ ਕਹਿ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮੇਰੇ ਚੰਗੇ ਭਾਗ ਨੇ ਮਹਾਰਾਜ ਜਿਹੜੇ ਅੰਤਲੇ ਦਰਸ਼ਨ ਨੇ ਆਪ ਜੀ ਦੇ ਧੜ ਦੇ ਰੂਪ ਦੇ ਵਿੱਚ ਕੀਤੇ ਹਨ। ਖਾਲਸਾ ਜੀ ਕਿਹੋ ਜਿਹੇ ਸਿੱਖ ਸਨ? ਉਹ ਸਮਾਂ ਸੀ ਔਰੰਗਜ਼ੇਬ ਬਾਦਸ਼ਾਹ ਦਾ, ਜਦੋਂ ਵੱਡੇ ਵੱਡੇ ਜਿਹੜੇ ਅਹਿਲਕਾਰ ਵਜ਼ੀਰ ਵੀ ਉਹਨਾਂ ਤੋਂ ਡਰਦੇ ਸਨ। ਪਰ ਇਹੋ ਜਿਹੇ ਉਸ ਸਮੇਂ ਸਿੱਖ ਸਨ ਬਾਬਾ ਲੱਖੀ ਸ਼ਾਹ ਜੀ ਵਰਗੇ, ਜਿਨ੍ਹਾਂ ਨੇ ਆਪਣੇ ਘਰਾਂ ਨੂੰ ਅੱਗ ਲਾ ਦਿੱਤੀ, ਮਹਾਰਾਜ ਜੀ ਦਾ ਸੰਸਕਾਰ ਕੀਤਾ। ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਹੈ, ਖਾਲਸਾ ਜੀ ਇਹੋ ਜਿਹੇ ਦੀਨ ਦਿਆਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ, ਸਾਧਨ ਹੇਤ ਇਤੀ ਜਗ ਕਰੀ ਸੀਸ ਦੀਆ ਪਰ ਸੀ ਨਾ ਉੱਚਰੀ। ਧੰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਚਨ ਲਿਖੇ ਨੇ, ਮਹਾਰਾਜ ਜੀ ਕਹਿੰਦੇ ਅਸੀਂ ਸਰੀਰ ਰੂਪੀ ਜਿਹੜਾ ਠਿਕਰਾ ਹੈ ਔਰੰਗਜ਼ੇਬ ਬਾਦਸ਼ਾਹ ਤੇਰੇ ਸਿਰ ਤੇ ਭੰਨ ਕੇ ਜਾਣਾ ਹੈ। ਠੀਕਰ ਫੋਰ ਦਲੀਸ ਸਿਰ ਪ੍ਰਭ ਪਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਣ। ਜਿਹੋ ਜੀ ਕੁਰਬਾਨੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ, ਦੁਨੀਆਂ ਦੇ ਵਿੱਚ ਹੋਰ ਕਿਸੇ ਨੇ ਅੱਜ ਤੱਕ ਨਹੀਂ ਕੀਤੀ। ਖਾਲਸਾ ਜੀ ਜੋਗੀ ਨੇ ਸ਼ਬਦ ਕਹੇ, ਕਹਿੰਦੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੇ ਵਰਗਾ ਦੁਨੀਆਂ ਤੇ ਕੋਈ ਸਰਬੰਸ ਦਾਨੀ ਪਿਤਾ ਨਹੀਂ ਹੋਇਆ। ਜਦੋਂ ਤੁਸੀਂ ਆਪਣੇ ਪੁੱਤਰ ਦੇ ਰੂਪ ਦੇ ਵਿੱਚ ਆਏ ਤੇ ਆਪਣੇ ਪਿਤਾ ਨੂੰ ਕੁਰਬਾਨ ਕਰ ਦਿੱਤਾ, ਜਦੋਂ ਪਿਤਾ ਦੇ ਰੂਪ ਦੇ ਅੰਦਰ ਆਏ ਤੇ ਆਪਣੇ ਪੁੱਤਰਾਂ ਨੂੰ ਕੁਰਬਾਨ ਕਰ ਦਿੱਤਾ। ਬੇਟਾ ਪਹਿਲਾਂ ਪਿਤਾ ਕਟਾਇਆ, ਆਪ ਬੇਟੇ ਕਟਾਊਂਗਾ। ਜੋਗੀ ਲਿਖਦਾ ਪਹਿਲਾਂ ਪਿਤਾ ਕਟਾਇਆ, ਅਬ ਬੇਟੇ ਕਟਾਊਂਗਾ, ਗੁਰੂ ਨਾਨਕ ਕਾ ਬਾਗ ਜਿਗਰ ਖੂਨ ਸੇ ਖਲਾਊਂਗਾ। ਪਹਿਲਾਂ ਮੈਂ ਆਪਣਾ ਪਿਤਾ ਸ਼ਹੀਦ ਕਰਵਾਇਆ, ਆਉਣ ਵਾਲੇ ਸਮੇਂ ਵਿੱਚ ਆਪਣੇ ਪੁੱਤਰਾਂ ਦਾ ਸ਼ਹਾਦਤ ਦਾ ਜਾਮ ਇਸ ਧਰਤੀ ਤੇ ਖੂਨ ਡੋਲਾਂਗਾ। ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਿਹੜੀ ਸਿੱਖੀ ਹੈ, ਇਸ ਸਿੱਖੀ ਨੂੰ ਪਾਣੀ ਨਹੀਂ, ਇਸ ਸਿੱਖੀ ਨੂੰ ਜਿਗਰ ਦਾ ਖੂਨ, ਉਹ ਖੂਨ ਕਿਹਦਾ ਏ? ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਉਹ ਖੂਨ ਕਿਹਦਾ ਹੈ? ਚਾਰ ਸਾਹਿਬਜ਼ਾਦਿਆਂ ਦਾ। ਉਹ ਖੂਨ ਕਿਹਦਾ ਹੈ? ਮਾਤਾ ਗੁਜਰ ਕੌਰ ਜੀ ਦਾ। ਉਹ ਖੂਨ ਕਿਹਦਾ? ਗੁਰੂ ਗੋਬਿੰਦ ਸਿੰਘ ਜੀ ਦਾ। ਖਾਲਸਾ ਜੀ ਜਦੋਂ ਤੱਕ ਸ਼ਹੀਦੀ ਖੂਨ ਇਹ ਸਿੱਖੀ ਦੇ ਬੂਟੇ ਨੂੰ ਪੈਂਦਾ ਰਹੇਗਾ, ਇਹ ਸਿੱਖੀ ਦਾ ਬੂਟਾ ਕਦੇ ਸੁੱਕੇਗਾ ਹੀ ਨਹੀਂ ਗਾ। ਇਹ ਏਡਾ ਵੱਡਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦਿੱਤੀ। ਖਾਲਸਾ ਜੀ ਮਹਾਰਾਜ ਜੀ ਦੀ ਸ਼ਹੀਦੀ ਨੂੰ ਨਮਨ ਹੈ, ਨਮਸਕਾਰ ਹੈ। ਆਓ ਖਾਲਸਾ ਜੀ ਆਏ ਹੋਏ ਪਾਵਨ ਮੁੱਖ ਵਾਕ ਸਾਹਿਬ ਜੀ ਦੀ ਵਿਆਖਿਆ ਪ੍ਰਾਰੰਭ ਕਰਦੇ ਹਾਂ। ਜਿੰਨੀਆਂ ਸਭ ਸੰਗਤਾਂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠੀਆਂ ਨੇ, ਇੱਕ ਵਾਰ ਰਸਨਾ ਨੂੰ ਪਾਵਨ ਤੇ ਪਵਿੱਤਰ ਕਰੋ ਜੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈ ਤਸਾਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਾਵਨ ਮੁੱਖ ਵਾਕ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਹੋਇਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੇ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾਂ ਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹੇ ਮਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ। ਜੈਤ ਸ਼੍ਰੀ ਰਾਗਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 698 ਅੰਗ ਤੇ ਮਹਾਰਾਜ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਘਰ ਦੂਜਾ। ਦੂਸਰੇ ਘਰ ਵਿੱਚ ਰਾਗੀ ਸਿੰਘਾਂ ਨੂੰ ਹੁਕਮ ਹੋਇਆ ਇਹ ਸ਼ਬਦ ਗਾਉਣ ਦਾ। ਮਹਾਰਾਜ ਜੀ ਮੰਗਲਾਚਰਨ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਉਹ ਪਰਮਾਤਮਾ ਅਦਵੈ ਰੂਪ ਹੈ, ਓਅੰਕਾਰ ਜਿਹੜਾ ਸਾਰਿਆਂ ਦੇ ਅੰਦਰ ਪ੍ਰਕਾਸ਼ਮਾਨ ਹੈ। ਸਤ ਪਰਮਾਤਮਾ ਨਾਸ਼ ਤੋਂ ਰਹਿਤ ਹੈ, ਗੁਰ ਗਿਰੀ ਧਾਤੂ ਤੋਂ ਬਣਿਆ ਹੋਣ ਕਰਕੇ ਗੋ ਨਾਮ ਹਨੇਰੇ ਦਾ ਹੁੰਦਾ ਹੈ, ਰੂਹ ਨਾਮ ਪ੍ਰਕਾਸ਼ ਦਾ ਹੁੰਦਾ, ਜਿਹੜਾ ਸਾਡੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਪ੍ਰਕਾਸ਼ ਕਰ ਦੇਵੇ ਉਹਦਾ ਨਾਮ ਗੁਰੂ ਹੈ। ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਪ੍ਰਸਾਦ ਉਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦਾ ਹੈ।
ਹਰ ਹਰ ਸਿਮਰੋ ਅਗਮ ਅਪਾਰਾ।
ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਹਨ, ਹੇ ਭਾਈ, ਉਹ ਜਿਹੜਾ ਹਰਿਆਂ ਭਰਿਆਂ ਕਰਨ ਵਾਲਾ ਹਰ ਪਰਮਾਤਮਾ ਪਰਮੇਸ਼ਰ ਹੈ, ਹਰ ਜਿਹੜਾ ਉਹ ਪਰਮਾਤਮਾ ਪਾਪਾਂ ਦਾ ਨਾਸ਼ਕ ਹੈ। ਇਹ ਸ਼ਬਦ ਦੇ ਅੰਦਰ ਹਰ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਵੈਸੇ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਅੰਦਰ ਹਰ ਸ਼ਬਦ ਇਕੱਲੇ ਦੇ 40 ਤੋਂ ਵੱਧ ਅਰਥ ਕੀਤੇ ਨੇ। ਇਸੇ ਤਰ੍ਹਾਂ ਜਿਹੜਾ ਹਰ ਸ਼ਬਦ ਹੈ, ਹਰ ਨਾਮ ਪਾਣੀ ਦਾ ਵੀ ਹੁੰਦਾ, ਹਰ ਨਾਮ ਹਵਾ ਦਾ ਵੀ ਹੈ ਖਾਲਸਾ ਜੀ, ਹਰ ਨਾਮ ਤੋਤੇ ਦਾ ਵੀ ਹੁੰਦਾ, ਹਰ ਨਾਮ ਅੱਗ ਦਾ ਵੀ ਹੁੰਦਾ, ਇਸੇ ਤਰ੍ਹਾਂ ਹਰ ਨਾਮ ਬਾਂਦਰ ਦਾ ਵੀ ਹੁੰਦਾ ਹੈ, ਇਸੇ ਤਰ੍ਹਾਂ ਖਾਲਸਾ ਜੀ ਹਰ ਦੇ ਵਿਦਵਾਨਾਂ ਨੇ ਬਹੁਤ ਅਰਥ ਕੀਤੇ ਨੇ। ਤੁਸੀਂ ਮਹਾਨ ਕੋਸ਼ ਪੜ੍ਹੋ, ਉਹਦੇ ਵਿੱਚ ਬੇਅੰਤ ਹਰ ਕੀਤੇ ਹੋਏ ਨੇ। ਇੱਥੇ ਜਿਹੜਾ ਹਰ ਸ਼ਬਦ ਹੈ, ਹਰ ਨਾਮ ਪਰਮੇਸ਼ਰ ਦਾ, ਹਰਿਆਂ ਭਰਿਆਂ ਕਰਨ ਵਾਲਾ ਪਰਮਾਤਮਾ ਵਾਹਿਗੁਰੂ। ਦੂਸਰਾ ਜਿਹੜਾ ਹਰ ਸ਼ਬਦ ਹੈ, ਇਹਦਾ ਅਰਥ ਬਣੇਗਾ ਖਾਲਸਾ ਜੀ ਜਿਹੜਾ ਪਾਪਾਂ ਦਾ ਨਾਸ਼ਕ ਹੈ। ਜਿਵੇਂ ਇੱਕ ਸੂਤਰ ਆਉਂਦਾ ਹੈ, ਹਰ ਹਰੰਤੀ ਪਾਪਾਨੀ ਦੁਸ਼ਟ ਚਿੱਤ ਭੀ ਸਿਮਰਤਾ। ਉਹ ਪਰਮੇਸ਼ਰ ਨੂੰ ਕੋਈ ਦੁਸ਼ਟ ਪਾਮਰ ਪੁਰਸ਼ ਵੀ ਚੇਤੇ ਕਰ ਲਵੇ ਤਾਂ ਉਹ ਵੀ ਪਰਮਾਤਮਾ ਦੁਸ਼ਟ ਪਾਮਰ ਪੁਰਸ਼ ਦੇ ਜਿਹੜੇ ਪਾਪ ਨੇ ਉਹ ਹਰੰਤੀ ਕਰ ਦਿੰਦਾ, ਨਾਸ਼ ਕਰ ਦਿੰਦਾ ਹੈ। ਇਸੇ ਪ੍ਰਕਾਰ ਉਹ ਪਰਮਾਤਮਾ ਜਿਹੜਾ ਹਰ ਪਰਮੇਸ਼ਰ ਹੈ, ਹਰ ਉਹ ਪਾਪਾਂ ਦਾ ਨਾਸ਼ਕ ਹੈ। ਉਹ ਵਾਹਿਗੁਰੂ ਪਰਮੇਸ਼ਰ ਨੂੰ ਸਿਮਰੋ, ਚੇਤੇ ਕਰਨਾ ਕਰੋ, ਅਗਮ ਅਪਾਰਾ, ਕਿਉਂਕਿ ਉਹ ਪਰਮਾਤਮਾ ਜਿਹੜਾ ਅਗਮ ਹੈ, ਅਗਮ ਤੋਂ ਭਾਵਨ ਦਾ ਖੌਫ ਤੋਂ ਰਹਿਤ ਹੈ, ਉਹ ਪਰਮੇਸ਼ਰ ਨੂੰ ਕਿਸੇ ਦਾ ਡਰ ਨਹੀਂ ਗਾ। ਅਪਾਰਾ ਉਹ ਪ੍ਰਵਿਰਤੀ ਤੋਂ ਰਹਿਤ ਹੈ, ਪਾਰਾਵਾਰ ਤੋਂ ਰਹਿਤ ਹੈ।
ਜਿਸ ਸਿਮਰਤ ਦੁੱਖ ਮਿਟਾ ਹਮਾਰਾ।
ਜਿਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦਿਆਂ ਖਾਲਸਾ ਜੀ, ਜਿਹੜੇ ਹਮਾਰਾ ਜਿਹੜੇ ਤਮਾਮ ਜੀਵਾਂ ਦੇ ਦੁੱਖ ਹਨ। ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 4 ਪ੍ਰਕਾਰ ਦਾ ਦੁੱਖ ਵਰਣਨ ਕੀਤਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ 4 ਪ੍ਰਕਾਰ ਦਾ ਦੁੱਖ ਹੁੰਦਾ ਹੈ। ਇੱਕ ਤਾਂ ਵਿਛੋੜੇ ਦਾ ਦੁੱਖ ਹੁੰਦਾ ਹੈ, ਪਰਿਵਾਰ ਦਾ ਮੈਂਬਰ ਕੋਈ ਵਿਛੜ ਜਾਏ, ਕੋਈ ਮਾਂ ਦੇ ਕੋਲੋਂ ਪੁੱਤ ਵਿਛੜ ਜਾਏ, ਪੁੱਤ ਤੋਂ ਮਾਂ ਵਿਛੜ ਜਾਏ, ਇਸੇ ਤਰ੍ਹਾਂ ਵਿਛੋੜੇ ਦੇ ਵਿੱਚ ਕਈ ਮਾਵਾਂ ਅੰਨੀਆਂ ਹੋ ਜਾਂਦੀਆਂ ਹਨ। ਵਿਛੋੜੇ ਦਾ ਬੜਾ ਭਾਰੀ ਦੁੱਖ ਹੈ। ਦੂਸਰਾ, ਗੁਰੂ ਗ੍ਰੰਥ ਸਾਹਿਬ ਜੀ ਨੇ ਭੁੱਖ ਦਾ ਦੁੱਖ ਵੀ ਮੰਨਿਆ ਹੈ। ਤੀਸਰਾ, ਜਿਹੜਾ ਮਰਨ ਤੋਂ ਬਾਅਦ ਜਮਾਂ ਦਾ ਦੁੱਖ, ਇਹ ਵੀ ਬੜਾ ਭਾਰੀ ਦੁੱਖ ਹੈ। ਤੇ ਚੌਥੇ ਪ੍ਰਕਾਰ ਦਾ, ਤਨ ਦੇ ਤਾਂ ਹੀ ਕਿਸੇ ਤਰ੍ਹਾਂ ਦਾ ਕੋਈ ਰੋਗ ਲੱਗ ਜਾਏ, ਆਦੀ ਵਿਆਦੀ ਉਪਾਧੀ, ਇਹ ਵੀ ਬੜਾ ਭਾਰੀ ਦੁੱਖ ਮੰਨਿਆ ਹੈ। ਜਦੋਂ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਾਂਗੇ, ਉਹਨੂੰ ਚੇਤੇ ਕਰਾਂਗੇ, ਤਮਾਮ ਜਿੰਨੇ ਵੀ ਸਾਡੇ ਦੁੱਖ ਹਨ, ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਮੇਟ ਦਿੰਦੇ ਹਨ।
ਹਰ ਹਰ ਸਤਿਗੁਰ ਪੁਰਖ ਮਿਲਾਵੋ।
ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਨੇ, ਹੇ ਭਾਈ, ਹਰ ਹਰਿਆਂ ਭਰਿਆ ਕਰਨ ਵਾਲਾ ਪਰਮੇਸ਼ਰ, ਹਰ ਪਾਪਾਂ ਦਾ ਨਾਸ਼ ਉਹ ਸਤਿਗੁਰੂ ਪਰਮੇਸ਼ਰ ਜਿਹੜਾ ਪੁਰਖ ਪੂਰਨ ਹੈ, ਉਸ ਨੂੰ ਮਿਲਾਵੋ, ਮਿਲਾਉਣਾ ਕਰੋ ਜੀ।
ਗੁਰ ਮਿਲਿਆ ਸੁਖ ਹੋਈ ਰਾਮ।
ਇਹੋ ਜੇ ਸਤਿਗੁਰੂ ਜੀ ਨੂੰ ਮਿਲਿਆ, ਮਿਲਣ ਕਰਕੇ ਕਹਿੰਦੇ ਆਤਮਕ ਸੁਖ ਦੀ ਜਿਹੜਾ ਰਮਿਆ ਹੋਇਆ ਪਰਮਾਤਮਾ ਰਾਮ ਹੈ। ਜਦੋਂ ਉਹ ਹਿਰਦੇ ਦੇ ਅੰਦਰ ਮਿਲ ਜਾਂਦਾ ਹੈ ਤੇ ਆਤਮਕ ਸੁਖ ਦੀ ਜਿਹੜੀ ਪ੍ਰਾਪਤੀ ਹੋਈ ਹੋ ਜਾਂਦੀ ਹੈ।
ਹਰ ਗੁਣ ਗਾਵੋ ਮੀਤ ਹਮਾਰੇ।
ਇਹ ਸਾਡੇ ਜਿੰਨੇ ਮਿੱਤਰ ਹਨ, ਜਿਹੜੇ ਮਨ ਦੇ ਮਿੱਤਰ ਹਨ, ਦਾਂ ਸੰਸਾਰੀ ਤੌਰ ਤੇ ਮਿੱਤਰ ਹਨ, ਤੇ ਮਿੱਤਰ ਨੂੰ ਸੰਬੋਧਿਤ ਹੋ ਕੇ ਮਹਾਰਾਜ ਜੀ ਨੇ ਸ਼ਬਦ ਕਹੇ, ਮੀਤ ਹਮਾਰੇ, ਸਾਡੇ ਜਿੰਨੇ ਮਿੱਤਰ ਹਨ, ਹਰ ਗੁਣ ਗਾਵੋ, ਹਰੀ ਪਰਮੇਸ਼ਰ ਦੇ ਜਿਹੜੇ ਗੁਣ ਹਨ ਉਹਨਾਂ ਨੂੰ ਗਾਉਣਾ ਕਰੋ। ਤੇ ਹਰੀ ਦੇ ਗੁਣਾਂ ਨੂੰ ਗਾਉਣ ਤੋਂ ਕੀ ਮਿਲਦਾ ਹੈ? ਸਤਿਗੁਰੂ ਜੀ ਦੇ ਕੋਲੇ ਸਿੱਖਾਂ ਨੇ ਸਨਿਮਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਜੀ, ਗੁਣ ਕਿਹਦੇ ਗਾਉਣੇ ਚਾਹੀਦੇ ਨੇ ਸਾਨੂੰ? ਕਿਸੇ ਬੰਦੇ ਦੇ ਗੁਣ ਗਾਉਣੇ ਚਾਹੀਦੇ ਨੇ ਜਾਂ ਅਕਾਲ ਪੁਰਖ ਦੇ ਗੁਣ ਗਾਉਣੇ ਚਾਹੀਦੇ ਨੇ? ਨਮਸਕਾਰ ਕਿਹਨੂੰ ਕਰਨੀ ਚਾਹੀਦੀ ਹੈ? ਤੇ ਹਜ਼ੂਰ ਜੀ ਨੇ ਸਿੱਖਾਂ ਨੂੰ ਮੁਖਾਤਬ ਹੋ ਕੇ ਬਚਨ ਕਹੇ। ਮਹਾਰਾਜ ਜੀ ਕਹਿੰਦੇ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਹੇ ਭਾਈ, ਜੇ ਤੁਸੀਂ ਵੰਦਨਾ ਕਰਨੀ ਹੈ, ਨਮਸਕਾਰ ਕਰਨੀ ਤੇ ਗੁਰੂ ਨੂੰ ਕਰੋ। ਜੇ ਸਿਰ ਝੁਕਾਉਣਾ ਤੇ ਗੁਰੂ ਦੇ ਚਰਨਾਂ ਦੇ ਵਿੱਚ ਝੁਕਾਵੋ, ਤੇ ਜੇ ਪਰਮਾਤਮਾ ਦੇ ਗੁਣ ਗਾਉਣੇ ਤੇ ਗੋਪਾਲ ਰਾਏ। ਗੋ ਦਾ ਅਰਥ ਹੁੰਦਾ ਪ੍ਰਿਥਵੀ, ਪਾਲ ਦਾ ਅਰਥ ਹੁੰਦਾ ਪਾਲਣਾ ਕਰਨ ਵਾਲਾ, ਗੋਪਾਲ ਸ਼ਬਦ, ਰਾਏ ਨਾਮ ਰਾਜਾ ਰੂਪ, ਜਿਹੜਾ ਪਰਮਾਤਮਾ ਗੋਪਾਲ ਰਾਏ ਰਾਜਾ ਰੂਪ ਆ, ਉਹਦੇ ਗੁਣਾਂ ਨੂੰ ਗਾਉਣਾ ਕਰੋ। ਉਹਦੇ ਗੁਣ ਗਾਉਣ ਤੋਂ ਭਾਵ ਕਿ ਉਹਦੀ ਬਾਣੀ ਪੜ੍ਹੀਏ, ਜਪਜੀ ਸਾਹਿਬ ਜੀ ਦੇ ਪਾਠ ਕਰੀਏ, ਪੰਜ ਬਾਣੀਆਂ ਦੇ ਨਿੱਤ ਨੇਮੀ ਹੋਈਏ, ਰਹਿਤ ਬਹਿਤ ਦੇ ਵਿੱਚ ਪਰਪੱਕ ਹੋਈਏ, ਉਹ ਪਰਮਾਤਮਾ ਦੇ ਗੁਣ ਗਾਉਣੀ ਹੀ ਹੈ। ਸਿੱਖ ਹੋ ਕੇ ਕਦੇ ਕਬਰ ਤੇ ਮੱਥਾ ਨਾ ਟੇਕੇ, ਸਿੱਖ ਹੋ ਕੇ ਕਦੇ ਮੜੀਆਂ ਮਸਾਣੀਆਂ ਤੇ ਮੱਥਾ ਨਾ ਟੇਕੇ। ਨਹੀਂ ਤਾਂ ਖਾਲਸਾ ਜੀ ਗੁਰਬਾਣੀ ਪੜ੍ਹਦੇ ਹੋ ਨਾ, ਭਗਤਾਂ ਜੀ ਦੇ ਬਚਨ ਆਉਂਦੇ, ਬੁੱਤ ਪੂਜ ਪੂਜ, ਹਿੰਦੂ ਮੂਏ ਤੁਰਕ ਮੂਏ ਸਰਨਾਈ, ਓਏਲੇ ਜਾਰੇ ਓਏਲੇ ਗਾਡੇ, ਤੇਰੀ ਗਤ ਦੋਹੂ ਨਾ ਪਾਈ, ਮਨ ਰੇ ਸੰਸਾਰ ਅੰਧ ਗਹਿਰਾ, ਚੌ ਦਿਸ ਪਸਰਿਓ ਹੈ ਜਮ ਜੇਵਰਾ, ਕਬਤ ਪੜੇ ਪੜ ਕਬਤਾ ਮੂਏ, ਕੱਪੜ ਕਿਦਾਰਾ ਜਾਈ, ਜਟਾ ਧਾਰ ਧਾਰ ਜੋਗੀ ਮੂਏ, ਤੇਰੀ ਗਤ ਇਨੇ ਨਾ ਪਾਈ, ਦਰਬ ਸੰਚ ਸੰਚ ਰਾਜੇ ਮੂਏ, ਗੱਡ ਲੇ ਕੰਚਨ ਭਾਰੀ, ਵੇਦ ਪੜੇ ਪੜ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ, ਰਾਮ ਨਾਮ ਬਿਨ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿੰਨੇ ਉੱਪਰਲੇ ਕਰਮ ਕਾਂਡ, ਕਬਰਾਂ ਤੇ ਮੱਥਾ ਟੇਕਣਾ, ਬੁੱਤ ਪ੍ਰਸਤੀ ਹੋਣਾ ਪਿਆ, ਰਾਮ ਦੇ ਨਾਮ ਤੋਂ ਬਿਨਾਂ ਸਭੇ ਬਗੂਤੇ, ਬਿਲਕੁਲ ਮਨੁੱਖ ਦਾ ਸਰੀਰ ਖਰਾਬ, ਵਿਅਰਥ ਨਿਫਲ, ਰਾਮ ਨਾਮ ਬਿਨ ਸਭੇ ਬਗੂਤੇ, ਦੇਖੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ਼ ਕਬੀਰਾ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਹਨੂੰ ਮੁਕਤੀ ਮਿਲੀ ਹੈ? ਦੱਸੋ ਖਾਂ ਭਾਈ, ਜਿਹਨੂੰ ਵੀ ਮੁਕਤੀ ਮਿਲੀ ਆ, ਉਹ ਰੱਬ ਦੇ ਨਾਮ ਦੇ ਵਿੱਚੋਂ ਹੀ ਮਿਲੀ ਹੈ, ਬੁੱਤਾਂ ਦੇ ਵਿੱਚੋਂ ਨਹੀਂ ਮਿਲੀ। ਤੇ ਹਜ਼ੂਰ ਜੀ ਕਹਿੰਦੇ, ਹਰ ਗੁਣ ਗਾਵੋ ਮੀਤ ਹਮਾਰੇ। ਇਹ ਸਾਡੇ ਮਿੱਤਰੋ, ਉਹ ਹਰੀ ਪਰਮਾਤਮਾ ਦੇ ਜਿਹੜੇ ਗੁਣ ਹਨ, ਵਾਹਿਗੁਰੂ ਪਰਮੇਸ਼ਰ ਦਾ ਗੁਣ ਹੈ, ਉਹ ਗੁਣਾਂ ਨੂੰ ਗਾਉਣਾ ਕਰੋ। ਵਾਹਿਗੁਰੂ 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 ਵਾਹਿ ਵਾਹ ਵਾਹ। ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ 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 ਬਸ ਇਸੇ ਤਰ੍ਹਾਂ ਪਿਆਰ ਦੇ ਵਿੱਚ ਹਰ ਗੁਣ ਗਾਵੋ ਮੀਤ ਹਮਾਰੇ ਸਾਡੇ ਮਿੱਤਰੋ ਉਹ ਹਰੀ ਦੇ ਜਿਹੜੇ ਗੁਣ ਹਨ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਉਚਾਰਨ ਕਰਨਾ ਕਰੀਏ ਜੀ
ਹਰ ਹਰ ਨਾਮ ਰੱਖੋ ਔਰ ਧਾਰੇ
ਹਰ ਜਿਹੜਾ ਪਰਮੇਸ਼ਰ ਹੈ ਹਰ ਪਾਪਾਂ ਦਾ ਨਾਸ਼ਕ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਔਰ ਧਾਰੇ ਔਰ ਨਾਮ ਦਾ ਹਿਰਦੇ ਦਾ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਕਰੀਏ
ਹਰ ਹਰ ਅੰਮ੍ਰਿਤ ਬਚਨ ਸੁਣਾਵੋ
ਹੇ ਭਾਈ ਜਿਹੜਾ ਹਰੀ ਪਰਮੇਸ਼ਰ ਹੈ ਹਰ ਪਾਪਾਂ ਦਾ ਨਾਸ਼ਕ ਹੈ ਉਹਦੇ ਨਾਮ ਰੂਪੀ ਜਿਹੜੇ ਅੰਮ੍ਰਿਤ ਦੀ ਤਾਈ ਬਚਨ ਹੈ ਅੰਮ੍ਰਿਤ ਦੀ ਨਿਆਈ ਬਚਨ ਹਨ ਉਹ ਅੰਮ੍ਰਿਤ ਬਚਨਾਂ ਨੂੰ ਸੁਣਾਵੋ ਸੁਣਾਉਣਾ ਕਰੋ ਜੀ
ਗੁਰ ਮਿਲਿਆ ਪ੍ਰਗਟ ਹੋਈ ਰਾਮ
ਐਸੇ ਦੀਨ ਦਿਆਲ ਗੁਰੂ ਦੇ ਨਾਲ ਜਦੋਂ ਮਿਲੀਏ ਮਿਲਣਾ ਕਰੀਏ ਰਾਮ ਰਮਿਆ ਹੋਇਆ ਜੋ ਪਰਮਾਤਮਾ ਵਾਹਿਗੁਰੂ ਹੈ ਫਿਰ ਉਹ ਹਿਰਦੇ ਵਿੱਚ ਜਿਹੜਾ ਪ੍ਰਗਟ ਹੋਈ ਹੁੰਦਾ ਹੈ
ਮਧੂਸੂਦਨ ਹਰ ਮਾਧੋ ਪ੍ਰਾਨ
ਹੇ ਮਧੂਸੂਦਨ ਜਿਹੜਾ ਮਧੂ ਦੈਂਤ ਸੀ ਉਹਦਾ ਨਾਸ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਉਥੋਂ ਪਰਮਾਤਮਾ ਦਾ ਨਾਮ ਜਿਹੜਾ ਮਧੂਸੂਦਨ ਪੈ ਗਿਆ ਉਹਨੇ ਮਧੂ ਦੈਂਤ ਦਾ ਨਾਸ ਕੀਤਾ ਸੀਗਾ ਖਾਤਮਾ ਕੀਤਾ ਸੀਗਾ ਇਸ ਕਰਕੇ ਹਰ ਮਾਧੋ ਪ੍ਰਾਨਾ ਮਾਧੋ ਜਿਹੜਾ ਮਾਇਆ ਦਾ ਪਤੀ ਪਰਮਾਤਮਾ ਹੈ ਹਰੀ ਵਾਹਿਗੁਰੂ ਪਰਮੇਸ਼ਰ ਹੈ ਇਹੀ ਸਾਡੇ ਪ੍ਰਾਣਾਂ ਦਾ ਆਸਰਾ ਹੈ
ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ
ਮੇਰੇ ਮਨ ਦੇ ਅੰਦਰ ਅਤੇ ਮੇਰੇ ਤਨ ਦੇ ਅੰਦਰ ਅੰਮ੍ਰਿਤ ਮੀਠ ਲਗਾਨਾ ਖਾਲਸਾ ਜੀ ਨਾਮ ਰੂਪੀ ਜੋ ਅੰਮ੍ਰਿਤ ਹੈ ਉਹ ਮੀਠ ਮਿੱਠਾ ਲਗਾਨਾ ਲੱਗਣਾ ਕੀਤਾ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਹੈ ਅੰਮ੍ਰਿਤ ਦੀ ਨਿਆਈ ਹੈ ਫਿਰ ਉਹ ਅੰਮ੍ਰਿਤ ਰੂਪੀ ਨਾਮ ਜਦੋਂ ਮਿੱਠਾ ਲੱਗਾ ਨਾ ਤੇ ਜਿਵੇਂ ਬਾਬਾ ਫਰੀਦ ਜੀ ਲੰਬੇ ਸਮੇਂ ਬਾਅਦ ਆਪਣੇ ਘਰ ਵਿੱਚ ਆਏ ਸਨ ਨਾ ਤੇ ਮਾਂ ਨੇ ਬੜੀਆਂ ਨਿਆਮਤਾਂ ਰੱਖੀਆਂ ਸ਼ੱਕਰ ਰੱਖੀ ਸ਼ਹਿਦ ਰੱਖਿਆ ਤੇ ਬੜੀਆਂ ਨਿਆਮਤਾਂ ਰੱਖ ਕੇ ਬਾਬੇ ਫਰੀਦ ਨੂੰ ਕਿਹਾ ਪੁੱਤਰਾ ਛੱਕ ਫਿਰ ਇਹਨਾਂ ਨੂੰ ਬਾਬੇ ਫਰੀਦ ਨੇ ਛਕਿਆ ਤੇ ਮਾਂ ਬੜੀ ਧਰਮਾਤਮਾ ਸੀ ਜੀ ਬਾਬਾ ਫਰੀਦ ਜੀ ਦੀ ਮਾਂ ਨੇ ਪੁੱਛਿਆ ਕਹਿੰਦੀ ਪੁੱਤਰ ਮੈਨੂੰ ਇਹ ਦੱਸ ਵੀ ਪਹਿਲਾਂ ਵੀ ਤੂੰ ਸ਼ੱਕਰ ਮਿੱਠਾ ਹੀ ਖਾਂਦਾ ਸੀਗਾ ਹੁਣ ਵੀ ਇਹ ਨਿਆਮਤਾਂ ਮੂਹਰੇ ਰੱਖੀਆਂ ਤੇ ਖੁਦਾ ਦੀ ਇਬਾਦਤ ਕਰਕੇ ਲੰਬੇ ਸਮੇਂ ਤੋਂ ਬਾਅਦ ਆਇਆ ਏ ਹੁਣ ਪੁੱਤਰਾ ਮੈਨੂੰ ਇਹ ਦੱਸ ਵੀ ਰੱਬ ਦੇ ਨਾਮ ਖੁਦਾ ਦੀ ਇਬਾਦਤ ਦੇ ਅੰਦਰ ਜ਼ਿਆਦਾ ਰਸ ਹੈ ਮਿੱਠਾ ਏ ਕਿ ਇਹ ਪਦਾਰਥਾਂ ਦੇ ਵਿੱਚ ਬਾਬਾ ਜੀ ਨੇ ਫਿਰ ਬਚਨ ਕਹੇ ਕਹਿਣ ਲੱਗੇ ਮਾਤਾ ਸੁਣ ਫਰੀਦਾ ਸ਼ੱਕਰ ਖੰਡਨ ਵਾਤ ਗੁੜ ਮਾਖਿਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਦ ਪੁੱਜਣ ਤੋਂ ਭਾਵਦਾ ਸ਼ਦਰਸ਼ ਬਾਬਾ ਜੀ ਕਹਿੰਦੇ ਮਾਂ ਇਹ ਸਾਰੀਆਂ ਵਸਤੂਆਂ ਦੁਨਿਆਵੀ ਤੌਰ ਤੇ ਮਿੱਠੀਆਂ ਨੇ ਪਰ ਰੱਬ ਦੇ ਸ਼ਦਰਸ਼ ਰੱਬ ਦੇ ਬਰਾਬਰ ਮਿੱਠੀਆਂ ਨੇ ਉਹਦੇ ਨਾਮ ਦੇ ਬਰਾਬਰ ਮਿੱਠੀਆਂ ਨੇ ਜਿਨ੍ਹਾਂ ਦੇ ਮਨ ਜਿਨ੍ਹਾਂ ਦੇ ਤਨ ਨੂੰ ਹਰੀ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਜਿਹੜਾ ਨਾਮ ਉਹ ਮਿੱਠਾ ਲੱਗ ਜਾਣਾ ਕੀਤਾ ਹੈ
ਹਰ ਹਰ ਦਇਆ ਕਰੋ ਗੁਰ ਮਿਲੋ
ਹਰ ਜਿਹੜਾ ਪਰਮੇਸ਼ਰ ਹੈ ਹਰ ਪਾਪਾਂ ਦਾ ਨਾਸ਼ ਕਹਿ ਕਿਰਪਾ ਕਰਕੇ ਵਾਹਿਗੁਰੂ ਜੀ ਸਾਡੇ ਤੇ ਦਇਆ ਕਰਕੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਮੇਲੋ ਮਿਲਾ ਦੇਣਾ ਕਰੋ ਜੀ
ਪੁਰਖ ਨਿਰੰਜਨ ਸੋਈ ਰਾਮ
ਉਹ ਜਿਹੜਾ ਰਾਮ ਰਮਿਆ ਹੋਇਆ ਪਰਮਾਤਮਾ ਹੈ ਉਹ ਪੁਰਖ ਪੂਰਨ ਹੈ ਨਿਰੰਜਨ ਸ਼ੁੱਧ ਸਰੂਪ ਪਰਮਾਤਮਾ ਸੋਈ ਉਹ ਹੈ
ਹਰ ਹਰ ਨਾਮ ਸਦਾ ਸੁਖ ਦਾਤਾ
ਹਰ ਜੋ ਪਰਮੇਸ਼ਰ ਹੈ ਹਰ ਪਾਪਾਂ ਦਾ ਨਾਸ਼ਕ ਹੈ ਉਹਦਾ ਨਾਮ ਸਦਾ ਹਮੇਸ਼ਾ ਹੀ ਸੁਖ ਦਾਤਾ ਹੈ ਸੁੱਖਾਂ ਦਾ ਦਾਤਾ ਹੈ ਸੁੱਖ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ।
ਹਰ ਕੈ ਰੰਗ ਮੇਰਾ ਮਨ ਰਾਤਾ।
ਹਰੀ ਪਰਮੇਸ਼ਰ ਜਿਹੜਾ ਹੈ ਉਹਦੇ ਰੰਗ ਦੇ ਵਿੱਚ ਤਦਾਕਾਰ ਹੋ ਕੇ ਮੇਰਾ ਜਿਹੜਾ ਮਨ ਹੈ ਉਹ ਰਤਿਆ ਗਿਆ, ਤਦਾਕਾਰ ਹੋ ਜਾਣਾ ਕੀਤਾ, ਨਾਮ ਦੇ ਵਿੱਚ ਭਿੱਜ ਜਾਣਾ ਕੀਤਾ ਜੀ।
ਹਰ ਹਰ ਮਹਾਂਪੁਰਖ ਗੁਰ ਮਿਲੋ।
ਹਰ ਜਿਹੜਾ ਪਰਮੇਸ਼ਰ ਹੈ ਹਰ ਪਾਪਾਂ ਦਾ ਨਾਸ਼ਕ ਵਾਹਿਗੁਰੂ ਹੈ, ਕਿਰਪਾ ਕਰਕੇ ਮਹਾਂਪੁਰਖਾਂ ਦੇ ਨਾਲ ਮੇਲੋ ਮਿਲਾਪ ਕਰਵਾ ਦੇਣਾ ਕਰੋ।
ਗੁਰ ਨਾਨਕ ਨਾਮ ਸੁਖ ਹੋਈ ਰਾਮ।
ਤੇ ਐਸੇ ਦੀਨ ਦਿਆਲ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਨਾਮ ਦੇ ਵਿੱਚ ਰਮੇ ਹੋਏ ਪਰਮਾਤਮਾ ਬੇੜਾ ਫਿਰ ਸੁਖ ਹੈ ਹੋਈ ਪ੍ਰਾਪਤ ਹੋ ਜਾਂਦਾ ਹੈ, ਉਹ ਆਤਮਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ ਦਇਆ ਕਰਨ ਆਏ ਹੋਏ ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਕਰਦਿਆਂ ਪਾਸੋਂ ਨੇਕਾਂ ਪ੍ਰਕਾਰ ਦੀਆਂ ਸੂਖਮ ਭੁੱਲਾਂ ਹੋ ਗਈਆਂ ਹੋਣਗੀਆਂ। ਸਿੰਘ ਸਾਹਿਬ ਜੀ ਦਾ, ਸਮੁੱਚੀ ਮੈਨੇਜਮੈਂਟ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰਿਆਂ ਦਾ ਕੋਟਨ ਕੋਟ ਧੰਨਵਾਦ। ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸੰਗਤਾਂ ਦੇ ਚਰਨਾਂ 'ਚ ਸਨਮਰ ਬੇਨਤੀ ਹੈ ਕਿ 29 ਤਰੀਕ ਨੂੰ ਵੱਧ ਤੋਂ ਵੱਧ ਪੰਜਾਬ ਦੇ ਵਿੱਚੋਂ ਇੱਕ ਇੱਕ ਘਰ ਦੇ ਵਿੱਚੋਂ ਸਾਰੇ ਸਿੱਖ ਉੱਠ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੋ ਅਤੇ ਅਸੀਂ ਸ਼ਤਾਬਦੀ ਦੀ ਜਿਹੜੀ ਉਹ ਸੰਪੰਨਤਾ ਕਰ ਸਕੀਏ। ਆਓ ਖਾਲਸਾ ਜੀ ਆਖਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਰ ਹਰ ਨਾਮ ਸਦਾ ਸੁਖ ਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ, ਹਰ ਹਰ ਮਹਾਂਪੁਰਖ ਗੁਰ ਮਿਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।